ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ 120 ਅੰਗ ਤੇ ਅੱਗੇ ਹੁਣ 19ਵਾਂ ਸ਼ਬਦ ਬਖਸ਼ਿਸ਼ ਕਰ ਰਹੇ ਨੇ। ਮਾਝ ਰਾਗ ਦੇ ਵਿੱਚ ਸਤਿਗੁਰੂ ਫਰਮਾਉਂਦੇ ਨੇ, ਵਰਨ ਰੂਪ ਵਰਤ ਹੈ ਸਭ ਤੇਰੇ, ਮਰ ਮਰ ਜੰਮਹਿ ਫੇਰ ਪਵੈ ਘਨੇਰੇ। ਇਹ ਵਾਹਿਗੁਰੂ, ਇਹ ਜੋ ਵਰਨ ਅਤੇ ਰੂਪ ਨੇ ਸਾਰੇ, ਵਰਨ ਹੁੰਦੇ ਨੇ ਬ੍ਰਾਹਮਣ ਖੱਤਰੀ ਸੂਦ ਵੈਸ ਆਦਿਕ ਚਾਰੇ ਵਰਨ, ਵਰਨ ਹੁੰਦੇ ਨੇ ਰੰਗ, ਜਿੰਨੇ ਦੁਨੀਆਂ ਦੇ ਅੰਦਰ ਰੰਗ ਵਰਨ ਸਾਰੇ ਨੇ ਅਤੇ ਸਾਰੇ ਰੂਪ ਨੇ ਸੰਸਾਰ ਦੇ ਵਿੱਚ ਵਰਤ ਰਹੇ ਨੇ। ਸੋ ਜੋ ਇਸ ਤਰ੍ਹਾਂ ਮਨ ਦੇ ਅੰਦਰ ਨਿਸ਼ਚੇ ਨਹੀਂ ਕਰਦੇ, ਉਹ ਵਾਰੰਬਾਰ ਵਾਰ ਵਾਰ ਮਰਦੇ ਜੰਮਦੇ ਹੀ ਰਹਿੰਦੇ ਨੇ। ਉਹਨਾਂ ਨੂੰ 84 ਲੱਖ ਜੂਨ ਦੇ ਘਨੇਰੇ ਤੋਂ ਭਾਵ ਬਹੁਤੇ ਜ਼ਿਆਦਾ ਫੇਰੇ ਪੈਂਦੇ ਨੇ, ਕਿਉਂਕਿ ਉਹਨਾਂ ਨੇ ਇਹ ਵਿਸ਼ਵਾਸ ਨਹੀਂ ਕੀਤਾ ਇਹ ਸਾਰਾ ਕੁਝ ਪਰਮੇਸ਼ਰ ਦਾ ਹੀ ਹੈ। ਤੂੰ ਏਕੋ ਨਿਹਚਲੇ ਅਗਮੇ ਅਪਾਰਾ, ਗੁਰਮਤੀ ਬੂਝ ਬੁਝਾਵਣਿਆ। ਇਹ ਅਗਮ ਗਮ ਤੋਂ ਰਹਿਤ ਪਰਮਾਤਮਾ, ਅਪਾਰ ਪਾਰਾਵਾਰ ਤੋਂ ਰਹਿਤ ਪਰਮਾਤਮਾ, ਇੱਕ ਤੂੰ ਹੀ ਅਚਲ ਹੈ। ਚੱਲ ਹੁੰਦਾ ਜੋ ਚੱਲਣੇ ਵਾਲਾ ਹੈ, ਨਾਸਵੰਤ। ਅਚਲ ਉਹ ਹੁੰਦਾ ਜੋ ਨਾਸ ਨਾ ਹੋਵੇ। ਇਹ ਜਿਹੜੀ ਬੂਝ ਹੈ, ਸਿੱਖਿਆ ਹੈ, ਗੁਰਾ ਇੱਕ ਦੇਹ ਬੁਝਾਈ, ਭਾਵ ਗਿਆਨ ਹੈ ਜੋ, ਇਹ ਸਿਰਫ ਗੁਰਮਤੀਆਂ ਨੂੰ ਜਿਹੜੇ ਗੁਰੂ ਦੀ ਮੱਤ ਲੈਂਦੇ ਨੇ ਬੈਠ ਕੇ, ਉਹਨਾਂ ਨੂੰ ਸਤਿਗੁਰੂ ਨੇ ਆਪਣੇ ਕੋਲ ਬਿਠਾ ਕੇ ਸਮਝਾ ਦਿੱਤਾ, ਸੰਗਤ ਵਿੱਚ ਲਿਆ ਕੇ ਉਹਨਾਂ ਦੇ ਮਨ ਵਿੱਚ ਇਹ ਗੱਲ ਪਾ ਦਿੱਤੀ ਕਿ ਇੱਕ ਵਾਹਿਗੁਰੂ ਹੀ ਅਚਲ ਹੈ, ਅਟਲ ਹੈ, ਨਾਸ ਤੋਂ ਰਹਿਤ ਹੈ। ਬਾਕੀ ਇਹ ਜਿਹੜੇ ਵਰਨ ਰੂਪ ਸੰਸਾਰ ਦੇ ਅੰਦਰ ਨੇ, ਇਹ ਵਰਤਦੇ ਸਭ ਤੇਰੇ ਨੇ, ਪਰ ਇਹ ਵਾਰ ਵਾਰ ਜੰਮਦੇ ਮਰਦੇ ਹੀ ਰਹਿੰਦੇ ਨੇ। ਔ ਵਾਰੀ ਜੀਉ ਵਾਰੀ ਰਾਮ ਨਾਮ ਮਨ ਵਸਾਵਣਿਆ। ਮੈਂ ਉਹਨਾਂ ਤੋਂ ਮਨ ਬਾਣੀ ਸਰੀਰ ਕਰਕੇ ਬਲਿਹਾਰ ਜਾਂਦਾ ਹਾਂ, ਜਿਨ੍ਹਾਂ ਨੇ ਮਨ ਵਿੱਚ ਰਮੇ ਹੋਏ ਰਾਮ ਦਾ ਨਾਮ ਹਿਰਦੇ ਦੇ ਅੰਦਰ ਵਸਾ ਲਿਆ। ਵਸਾਇਆ ਕਿਵੇਂ? ਜਿਹੜੀਆਂ ਪਹਿਲਾਂ ਚੀਜ਼ਾਂ ਵਸੀਆਂ ਹੋਈਆਂ ਸੀ ਉਹਨਾਂ ਨੂੰ ਬਾਹਰ ਕੱਢ ਦਿੱਤਾ। ਜਦੋਂ ਹਿਰਦਾ ਇਹਨਾਂ ਚੀਜ਼ਾਂ ਤੋਂ ਖਾਲੀ ਹੋਇਆ, ਸ਼ੁੱਧ ਹੋਇਆ, ਫਿਰ ਆਪਣੇ ਹਿਰਦੇ ਅੰਦਰ ਕੇਵਲ ਰਾਮ ਨਾਮ ਹਿਰਦੇ ਦੇ ਅੰਦਰ ਵਸਾ ਲਿਆ। ਤੇ ਸਰੂਪ ਨਾ ਰੇਖਿਆ ਵਰਨ ਨਾ ਕੋਈ, ਗੁਰਮਤੀ ਆਪ ਬੁਝਾਵਣਿਆ ਰਹਾਉ। ਉਹਦਾ ਕੋਈ ਰੂਪ ਰੇਖ ਰੰਗ ਨਹੀਂ ਹੈ, ਨਾ ਹੀ ਉਹਦਾ ਕੋਈ ਵਰਨ ਚਿਹਨ ਹੈ। ਉਹਨੇ ਗੁਰਮਤੀਆਂ ਨੂੰ ਆਪਣਾ ਆਪ ਸਮਝਾਉਣਾ ਕੀਤਾ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਸਭ ਏਕਾ ਜੋਤ ਜਾਣੈ ਜੇ ਕੋਈ, ਸਤਿਗੁਰ ਸੇਵਿਐ ਪ੍ਰਗਟ ਹੋਈ। ਜੇ ਕੋਈ ਇਹ ਜਾਣੇ ਕਿ ਸਾਰਿਆਂ ਵਿੱਚ ਇੱਕ ਵਾਹਿਗੁਰੂ ਦੀ ਜੋਤ ਹੈ, ਜੇ ਕੋਈ ਇਹ ਜਾਣ ਲਵੇ ਪਹਿਲਾਂ ਬਾਹਰੋਂ ਗਿਆਨ ਦੇ ਦੁਆਰਾ, ਜੇ ਕਿਸੇ ਉੱਤਮ ਜਗਿਆਸੂ ਨੂੰ ਕਹੀਏ ਭਾਈ ਸਾਰਿਆਂ ਵਿੱਚ ਵਾਹਿਗੁਰੂ ਦੀ ਜੋਤ ਹੈ, ਉੱਤਮ ਜਗਿਆਸੂ ਉਸ ਗੱਲ ਨੂੰ ਇੱਕਦਮ ਮੰਨ ਲੈਂਦਾ। ਮੱਧਮ ਨੂੰ ਥੋੜ੍ਹਾ ਜਿਹਾ ਜ਼ੋਰ ਦੇ ਕੇ ਮਨਾਉਣਾ ਪੈਂਦਾ, ਸਾਖੀਆਂ ਦੇ ਰਾਹੀਂ, ਪ੍ਰਮਾਣਾਂ ਦੇ ਰਾਹੀਂ। ਪਰ ਜੇ ਕੋਈ ਮੰਨ ਲਵੇ ਇਸ ਗੱਲ ਨੂੰ ਉੱਤਮ ਜਗਿਆਸੂ, ਪਰ ਉਹ ਕਹਿੰਦੇ ਇਹ ਜੋਤ ਨਜ਼ਰ ਕਿਵੇਂ ਆਵੇਗੀ? ਕਹਿੰਦੇ ਸਤਿਗੁਰਾਂ ਦੀ ਸੇਵਾ ਕਰਨ ਕਰਕੇ ਉਹ ਜੋਤ ਪ੍ਰਗਟ ਹੋ ਜਾਂਦੀ ਅੰਦਰ ਹਿਰਦੇ 'ਚ। ਗੁਪਤ ਪ੍ਰਗਟ ਵਰਤੈ ਸਭ ਥਾਈ, ਜੋਤੀ ਜੋਤ ਮਿਲਾ ਬਣਿਆ। ਜਿਨ੍ਹਾਂ ਨੇ ਆਪਣੇ ਮਨ ਦੇ ਅੰਦਰ ਇਹ ਭਰੋਸਾ ਕਰ ਲਿਆ ਕਿ ਵਾਹਿਗੁਰੂ ਗੁਪਤ ਰੂਪ ਦੇ ਵਿੱਚ ਵੀ, ਨਿਰਗੁਣ ਰੂਪ ਵਿੱਚ, ਪ੍ਰਗਟ ਸਰਗੁਣ ਰੂਪ ਦੇ ਵਿੱਚ ਵੀ, ਆਪ ਗੁਪਤ ਅਤੇ ਪ੍ਰਗਟ ਕੀਤਾ ਕੁਦਰਤ ਰਾਹੀਂ ਸੰਸਾਰ ਨੂੰ, ਕੁਦਰਤ ਕਰਕੇ ਵਸਿਆ ਸੋਏ ਜੋ ਪਰਮਾਤਮਾ ਸਾਰੀਆਂ ਜਗ੍ਹਾ ਦੇ ਉੱਪਰ ਉਹ ਆਪ ਹੀ ਵਰਤ ਰਿਹਾ। ਜੋਤੀ ਸਰੂਪ ਪਰਮਾਤਮਾ ਨੇ ਆਪਣੇ ਨਾਲ ਉਹਨੂੰ ਮਿਲਾ ਲਿਆ, ਜਿਹਨੂੰ ਇਹ ਨਿਸ਼ਚਾ ਹੋ ਗਿਆ ਕਿ ਸਰਬ ਵਿਆਪਕ ਹੈ ਉਹ। ਤਿਸਨਾ ਅਗਨ ਜਲੈ ਸੰਸਾਰਾ, ਲੋਭ ਅਭਿਮਾਨ ਬਹੁਤ ਅਹੰਕਾਰਾ। ਸਾਰਾ ਸੰਸਾਰ ਹੀ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਿਹਾ, ਅਤੇ ਬਹੁਤਿਆਂ ਨੂੰ ਜਿਹੜਾ ਸੰਸਾਰ ਦੇ ਅੰਦਰ ਲੋਭ ਅਤੇ ਵਿੱਦਿਆ ਦਾ ਅਭਿਮਾਨ ਅਤੇ ਜਾਤੀ ਦਾ ਹੰਕਾਰ ਰੂਪ ਰੋਗ ਲੱਗੇ ਹੋਏ ਨੇ। ਇਹ ਹਰੇਕ ਮਨੁੱਖ ਦੇ ਅੰਦਰ ਬਹੁਤੇ ਜ਼ਿਆਦਾ ਰੋਗ ਨੇ, ਔਰ ਮਨੁੱਖ ਇਹਨਾਂ ਰੁਕਾਵਟਾਂ ਕਰਕੇ ਹੀ ਨਾਮ ਵਾਲੇ ਪਾਸੇ ਨੂੰ ਨਹੀਂ ਆਉਂਦਾ, ਕਿਉਂਕਿ ਲੋਭ ਹੈ, ਤ੍ਰਿਸ਼ਨਾ ਹੈ, ਵਿੱਦਿਆ ਦਾ ਹੰਕਾਰ ਹੋ ਜਾਂਦਾ, ਜਾਤੀ ਦਾ ਹੰਕਾਰ, ਇਹ ਵੱਡੇ ਰੋਗ ਲੱਗੇ ਹੋਏ ਨੇ। ਮਰ ਮਰ ਜਨਮੈਂ ਪਤ ਗਵਾਏ, ਆਪਣੀ ਬਿਰਥਾ ਜਨਮ ਗਵਾ ਬਣਿਆ ਵਿਸ਼ਰਾਮ। ਮਰ ਮਰ ਜਨਮੈਂ ਪਤ ਗਵਾਏ, ਆਪਣੀ ਬਿਰਥਾ ਜਨਮ ਗਵਾ ਬਣਿਆ। ਸੋ ਇਸ ਤਰ੍ਹਾਂ ਉਹ ਬੇਅਰਥੀ ਆਪਣੇ ਜਨਮ ਨੂੰ ਗਵਾਉਂਦਾ, ਕਿਉਂਕਿ ਜਿੱਥੇ ਪਤ ਗਵਾਏ ਆਪਣੀ, ਇੱਥੇ ਵਿਸ਼ਰਾਮ ਆਵੇਗਾ। ਉਹ ਵਾਰੰਵਾਰ ਮਰ ਮਰ ਕੇ ਜਨਮਦੇ ਨੇ ਅਤੇ ਆਪਣੀ ਪਤ ਆਪ ਉਹਨੂੰ ਗਵਾ ਲੈਂਦੇ ਨੇ। ਉਹਨਾਂ ਨੇ ਆਪਣੇ ਮਨੁੱਖ ਜਨਮ ਨੂੰ ਬੇਅਰਥੀ ਗਵਾਉਣਾ ਕੀਤਾ। ਗੁਰ ਕਾ ਸ਼ਬਦ ਕੋ ਵਿਰਲਾ ਬੂਝੈ, ਆਪ ਮਾਰੇ ਤਾਂ ਤੇ ਭਵਨ ਸੂਝੈ। ਗੁਰਾਂ ਦੇ ਉਪਦੇਸ਼ ਨੂੰ ਕੋਈ ਵਿਰਲਾ ਹੀ ਇਨਸਾਨ ਜਾਣਦਾ, ਕੋਈ ਵਿਰਲਾ ਹੀ ਬੰਦਾ ਜਾਣਦਾ, ਕਿਉਂਕਿ ਜਦੋਂ ਸਤਿਗੁਰੂ ਖੁਦ ਆਪ ਹੀ ਕਹਿ ਰਹੇ ਨੇ, ਵਿਰਲਾ ਬੰਦਾ ਹੀ ਸਮਝਦਾ, ਫਿਰ ਸਾਰਿਆਂ ਉੱਤੇ ਜ਼ੋਰ ਲਾਉਣਾ ਬੜਾ ਔਖਾ। ਸਾਰਿਆਂ ਨੂੰ ਕਹੀਏ ਕਿ ਸਾਰੇ ਹੀ ਇਸ ਗੱਲ ਨੂੰ ਸਮਝ ਜਾਣ, ਫਿਰ ਅਗਿਆਨੀ ਕਿਹਨੂੰ ਕਹਾਂਗੇ? ਕਿਉਂਕਿ ਜੱਗ ਦੇ ਵਿੱਚ ਕੋਈ ਵਿਰਲਾ ਹੀ ਗਿਆਨੀ ਹੁੰਦਾ ਬ੍ਰਹਮ ਗਿਆਨ ਵਿੱਚ, ਜਿਹੜਾ ਗੁਰ ਉਪਦੇਸ਼ ਲੈ ਕੇ ਆਪਾ ਪਾ ਹੰਕਾਰ ਨੂੰ ਮਾਰੇ ਅਤੇ ਤਿੰਨੇ ਭਵਨ ਜਿਹੜੇ ਨੇ, ਆਕਾਸ਼ ਲੋਕ, ਮਾਤ ਲੋਕ, ਪਤਾਲ ਲੋਕ, ਇਹਨਾਂ ਨੂੰ ਫਿਰ ਮਿੱਥਿਆ ਰੂਪ ਸੁੱਝਦੇ ਨੇ ਉਹਨੂੰ। ਮਿੱਥਿਆ ਤੋਂ ਮਤਲਬ ਕਿ ਜਿਹੜੀ ਚੀਜ਼ ਜਿਵੇਂ ਰਾਤ ਹੈ, ਰਾਤ ਵੀ ਮਿੱਥਿਆ ਹੈ, ਰਾਤ ਆਈ ਸੀ ਪਰ ਚਲੀ ਗਈ, ਹੁਣ ਦਿਨ ਹੈ ਇਹ ਵੀ ਮਿੱਥਿਆ ਹੈ, ਦਿਨ ਨੇ ਵੀ ਨਹੀਂ ਰਹਿਣਾ। ਦਿਨ ਜਦੋਂ ਸ਼ਾਮ ਹੋਈ, ਖਤਮ ਹੋ ਕੇ ਰਾਤ ਪ੍ਰਾਰੰਭ ਹੋ ਜਾਂਦੀ ਹੈ। ਇਸੇ ਤਰ੍ਹਾਂ ਸ੍ਰਿਸ਼ਟੀ ਦੀ ਹਰ ਚੀਜ਼ ਹੀ ਮਿੱਥਿਆ ਹੈ। ਕੁਝ ਚੀਜ਼ਾਂ ਥੋੜ੍ਹੇ ਸਮੇਂ ਲਈ ਟਿਕਦੀਆਂ, ਕੁਝ ਲੰਬੇ ਸਮੇਂ ਤੱਕ ਟਿਕਦੀਆਂ ਨੇ। ਜਿਵੇਂ ਮਨੁੱਖ ਦਾ ਸਰੀਰ ਹੈ, ਲੰਬੇ ਸਮੇਂ ਤੱਕ ਟਿਕ ਜਾਂਦਾ ਹੈ, ਪਰ ਹੈ ਇਹ ਰਾਤ ਦਿਨ ਵਾਲਾ ਹੀ ਹਿਸਾਬ। ਇਹ ਜਿਹੜੀ ਜ਼ਿੰਦਗੀ ਜਿਉਂਦੇ ਹਾਂ, ਇਹਨੂੰ ਅਵਸਥਾ ਰੂਪੀ ਰਾਤ ਕਹਿੰਦੇ ਨੇ। ਜਦੋਂ ਸਰੀਰ ਛੱਡਦਾ ਹੈ ਤਾਂ ਉਹਨੂੰ ਕਹਿੰਦੇ ਦਿਨ ਚੜ ਗਿਆ। ਫਿਰ ਉਹ ਮਰੈ ਨਾ ਮਰਨਾ ਹੋਵੇ, ਸਹਿਜੇ ਸੱਚ ਸਮਾਵਣਿਆ। ਹੁਣ ਜਿਹਦਾ ਜੀਵਤ ਭਾਵ ਤੋਂ ਮਰਨਾ ਹੁੰਦਾ, ਆਪਣੇ ਹੰਕਾਰ ਨੂੰ ਮਾਰ ਦਿੰਦਾ ਅੰਦਰੋਂ, ਉਹ ਫਿਰ ਮਰਦਾ ਨਹੀਂ, ਕਿਉਂਕਿ ਉਹ ਅਤੇ ਪਰਮੇਸ਼ਰ ਤਾਂ ਹੁਣ ਇੱਕੋ ਹੀ ਹੋ ਗਏ। ਪਰਮੇਸ਼ਰ ਦਾ ਅਤੇ ਜੀਵ ਦਾ ਰੌਲਾ ਜਾਂ ਫਰਕ ਇਹੀ ਸੀ ਆਪਸ ਵਿੱਚ ਕਿ ਉਹਦੇ 'ਚ ਹਉਂ ਹੈ ਜੀਵ ਦੇ ਵਿੱਚ, ਅਤੇ ਪਰਮੇਸ਼ਰ ਵਿੱਚ ਸਿਰਫ ਹਉਂ ਨਹੀਂ ਹੈ, ਉਹ ਹਉਂ ਤੋਂ ਮੁਕਤ ਹੈ। ਜਦੋਂ ਜੀਵ ਵੀ ਹਉਂ ਤੋਂ ਮੁਕਤ ਹੋ ਦਿੰਦਾ, ਫਿਰ ਜੀਵ ਉਹਦੇ ਵਿੱਚ ਹੀ ਲੀਨ ਹੋ ਕੇ ਸਦਾ ਲਈ ਅਮਰ ਹੋ ਜਾਂਦਾ, ਉਹ ਸਹਿਜ ਹੀ ਸੱਚ ਵਿੱਚ ਸਮਾ ਜਾਂਦਾ। ਮਾਇਆ ਮੈਂ ਫਿਰ ਚਿੱਤ ਨ ਲਾਏ, ਗੁਰ ਕੈ ਸ਼ਬਦ ਸਦ ਰਹਿ ਸਮਾਏ। ਕਿਉਂਕਿ ਉਹ ਜਿਹੜਾ ਫਿਰ ਜੀਵ ਹੈ ਨਾ, ਉਹ ਮਾਇਆ ਦੇ ਵਿੱਚ ਚਿੱਤ ਬਿਰਤੀ ਨੂੰ ਲਗਾਉਂਦਾ, ਉਹਨੂੰ ਪਤਾ ਲੱਗ ਗਿਆ ਮਾਇਆ ਹਉਮੈ ਇਹ ਸਾਰੀਆਂ ਚੀਜ਼ਾਂ ਇੱਕੋ ਹੀ ਰੂਪ ਹੈ। ਉਹ ਗੁਰਾਂ ਦੇ ਉਪਦੇਸ਼ ਵਿੱਚ ਸਦਾ ਵਾਸਤੇ ਸਮਾਇਆ ਰਹਿੰਦਾ, ਮਾਇਆ ਵਿੱਚੋਂ ਚਿੱਤ ਹਟਾ ਲੈਂਦਾ। ਚਿੱਤ ਹਟਾਉਣ ਨਾਲ ਮਾਇਆ ਆਉਣ ਨਹੀਂ ਹਟਦੀ, ਕੰਮ ਉਹਦੇ ਸਾਰੇ ਉਸੇ ਦਿਨ ਚੱਲਦੇ ਨੇ, ਕਿਉਂਕਿ ਪਰਾਲਬਧ ਉਹਦੀ ਆਈ ਜਾਣੀ ਹੈ। ਇਹ ਇੱਕ ਸੰਸਾਰ ਦੇ ਜੀਵਾਂ ਨੂੰ ਵਹਿਮ ਹੁੰਦਾ ਕਿ ਜੇ ਮਾਇਆ ਵਾਲੇ ਪਾਸਿਓਂ ਹਟ ਗਏ ਸ਼ਾਇਦ ਭੁੱਖੇ ਨਾ ਮਰ ਜਾਈਏ, ਪਰ ਪਰਮੇਸ਼ਰ ਹੀ ਤਾਂ ਮਾਇਆ ਦਾ ਪਤੀ ਹੈ, ਅਸੀਂ ਪਰਮੇਸ਼ਰ ਦੀ ਤਾਂ ਸਿਫਤ ਸਲਾਹ ਕਰਦੇ ਹਾਂ, ਅਤੇ ਫਿਰ ਮਾਇਆ ਉੱਥੇ ਪਿੱਛੇ ਕਿਵੇਂ ਰਹਿ ਸਕਦੀ ਹੈ? ਜਿੱਥੇ ਪਰਮੇਸ਼ਰ ਹੈ ਉੱਥੇ ਮਾਇਆ ਹੈ। ਸੱਚ ਸਲਾਹੇ ਸਭ ਘਟ ਅੰਤਰ, ਸੱਚੋ ਸੱਚ ਸੁਹਾਵਣਿਆ। ਉਹ ਉਸ ਸੱਚੇ ਪਰਮਾਤਮਾ ਨੂੰ ਸਲਾਹੁੰਦਾ ਹੀ ਰਹਿੰਦਾ ਜੀਵ, ਜਿਨ੍ਹਾਂ ਨੇ ਫਿਰ ਚਿੱਤ ਨਹੀਂ ਲਾਇਆ ਮਾਇਆ 'ਚ, ਸ਼ਬਦ ਵਿੱਚ ਸਮਾਇਆ ਹੋਇਆ। ਉਹ ਸੱਚਾ ਪਰਮਾਤਮਾ ਨਿਸ਼ਚੇ ਕਰਕੇ ਸਾਰਿਆਂ ਹਿਰਦਿਆਂ ਵਿੱਚ ਸੋਭਾ ਪਾ ਰਿਹਾ, ਬੈਠਾ ਸਾਰਿਆਂ 'ਚ ਹੀ ਹੈ, ਪਰ ਉਹਨੂੰ ਪ੍ਰਗਟ ਨਹੀਂ ਕੋਈ ਕਰ ਸਕਿਆ। ਇਨਸਾਨ ਆਪਣੀ ਆਤਮਾ ਨੂੰ ਨਹੀਂ ਪ੍ਰਗਟ ਕਰ ਸਕਿਆ ਦੁਨੀਆਂ 'ਚ, ਬੁੱਧੀ ਨੂੰ ਪ੍ਰਗਟ ਕਰ ਲਿਆ। ਜੇ ਹਾਂ, ਬੁੱਧੀ ਕਰਕੇ ਹੀ ਸਾਰਾ ਕੁਛ ਦਿਖਦਾ, ਘਰ ਦਿਖਦੇ ਨੇ ਸੰਸਾਰ ਦੇ ਅੰਦਰ, ਵੱਡੇ ਵੱਡੇ ਪੁਲ ਬਣੇ ਹੋਏ ਦਿਖਦੇ ਨੇ, ਜਹਾਜ਼ ਦਿਖ ਰਹੇ ਨੇ, ਕਾਰਾਂ ਦਿਖ ਰਹੀਆਂ ਨੇ, ਆਹ ਦੁਨੀਆਂ ਅੰਦਰ ਜੋ ਪਸਾਰਾ ਦਿਖਦਾ ਇਹ ਸਾਰਾ ਬੁੱਧੀ ਦੇ ਵਿੱਚੋਂ ਹੀ ਨਿਕਲਿਆ ਹੋਇਆ। ਇਨਸਾਨ ਦੀ ਬੁੱਧੀ ਇਹ ਚੀਜ਼ਾਂ ਬਣਾ ਦਿੰਦੀ ਸਾਰੀਆਂ, ਪਰ ਜਿਹੜੀ ਚੀਜ਼ ਆਤਮਕ ਹੈ ਉਹ ਮਨੁੱਖ ਨੇ ਖੋਜੀ ਹੀ ਨਹੀਂ, ਬੁੱਧੀ ਰਾਹੀਂ ਖੋਜ ਕਰ ਲਈ ਚਾਹੀਦਾ, ਕਿਉਂਕਿ ਬੁੱਧੀ ਨੂੰ ਇਹਨੇ ਬਾਹਰਮੁਖ ਨੂੰ ਕਰ ਲਿਆ। ਬਾਹਰਮੁਖ ਕਰਕੇ ਇਹਨੇ ਸਾਰੀ ਦੁਨੀਆਂ ਤਾਂ ਰਚ ਦਿੱਤੀ ਬੁੱਧੀ ਨਾਲ। ਜੇ ਇਹ ਬੁੱਧੀ ਨੂੰ ਘੁਮਾ ਕੇ ਅੰਦਰ ਨੂੰ ਆਤਮਾ ਵੱਲ ਨੂੰ ਕਰ ਲੈਂਦਾ ਕਿ ਜਿੱਥੋਂ ਇਹਨੂੰ ਬੁੱਧੀ ਉੱਪਰ ਲਾਈਟ ਪੈਂਦੀ ਆਤਮਾ ਦੀ, ਫਿਰ ਆਤਮਾ ਤੱਕ ਚਲੇ ਜਾਣਾ, ਫਿਰ ਇੱਕ ਅਸੀਮ ਸ਼ਕਤੀ ਤੱਕ, ਅਥਾਹ ਸ਼ਕਤੀ ਤੱਕ ਚਲਿਆ ਜਾਂਦਾ। ਉਸ ਲਾਈਟ ਦੇ ਅੰਦਰ ਜਾ ਕੇ ਜਦੋਂ ਦੇਖਿਆ, ਬੁੱਧੀ ਨਾਲ ਤਾਂ ਧਰਤੀ ਦਾ ਹੀ ਪਸਾਰਾ ਦਿਖਦਾ, ਪਰ ਆਤਮਾ ਦੇ ਨਾਲ ਬ੍ਰਹਿਮੰਡਾਂ ਦਾ ਪਸਾਰਾ ਨਜ਼ਰ ਆ ਜਾਂਦਾ। ਇਸੇ ਕਰਕੇ ਬ੍ਰਹਮ ਗਿਆਨ ਹੁੰਦਾ ਆਤਮਿਕ ਤੌਰ ਤੇ। ਸੱਚ ਸਾਲਾਹੀ ਸਦਾ ਹਜੂਰੇ, ਗੁਰ ਕੈ ਸ਼ਬਦ ਰਹਿਆ ਭਰਪੂਰੇ। ਜਿਨ੍ਹਾਂ ਨੇ ਸਤਿਗੁਰੂ ਦੇ ਉਪਦੇਸ਼ ਕਰਕੇ ਵਾਹਿਗੁਰੂ ਨੂੰ ਸਾਰੇ ਕਿਤੇ ਵਿਆਪਕ ਜਾਣ ਲਿਆ, ਨਿਸ਼ਚਾ ਕਰ ਲਿਆ ਵੀ ਉਹ ਸਰਬ ਵਿਆਪਕ ਹੈ, ਫਿਰ ਉਹਨਾਂ ਨੇ ਹਾਜ਼ਰਾ ਹਜੂਰੇ ਤੋਂ ਭਾਵ ਨੇੜੇ ਤੋਂ ਨੇੜੇ ਜਾਣ ਕੇ ਸੱਚ ਨੂੰ ਸਲਾਹਿਆ ਹੈ। ਸਦਾ ਹਜੂਰੇ, ਇੱਕ ਚੀਜ਼ ਹੁੰਦੀ ਹਾਜ਼ਰ ਹੈ ਬੰਦਾ, ਬੰਦਾ ਹਾਜ਼ਰ ਹੈ। ਬਹੁਤ ਵੱਡੀ ਕੋਈ ਫੈਕਟਰੀ ਆ, ਉਹਦੇ 'ਚ ਬੰਦਾ ਆਇਆ ਤਾਂ ਹੈ, ਹਾਜ਼ਰ ਹੈ, ਪਰ ਉਹ ਪਤਾ ਨਹੀਂ ਇੱਥੇ ਕਿੱਥੇ ਹੋਵੇਗਾ। ਬਹੁਤ ਵੱਡੀ ਫੈਕਟਰੀ ਹੈ, ਪਰ ਇੱਕ ਹੈ ਸਾਹਮਣੇ ਬੈਠਾ, ਹਜ਼ੂਰ ਕਹਿੰਦੇ ਉਹਨੂੰ। ਹਾਜ਼ਰ ਵੀ ਹੈ ਅਤੇ ਹਜ਼ੂਰ, ਪਰਮਾਤਮਾ ਹਰ ਵਕਤ ਹਾਜ਼ਰ ਵੀ ਹੈ ਅਤੇ ਹਜ਼ੂਰ ਵੀ ਹੈ, ਕੋਲ ਵੀ ਹੈ, ਸਾਡੇ ਹਿਰਦੇ ਦੇ ਅੰਦਰ ਵੀ ਬੈਠਾ, ਸਾਡੇ ਬਾਹਰ ਵੀ ਹੈ। ਇਸੇ ਚੀਜ਼ 'ਤੇ ਹੀ ਮਿਹਨਤ ਕਰਨੀ ਹੁੰਦੀ ਗੁਰਸਿੱਖ ਨੇ। ਗੁਰਪ੍ਰਸਾਦੀ ਸੱਚ ਨਦਰੀ ਆਵੈ, ਸੱਚੇ ਹੀ ਸੁੱਖ ਪਾਵਣਿਆ। ਜਿਨ੍ਹਾਂ ਨੂੰ ਗੁਰਾਂ ਦੀ ਕਿਰਪਾ ਨਾਲ ਸਾਰੇ ਕਿਤੇ ਸਭ ਦੇ ਵਿੱਚ ਉਹ ਵਾਹਿਗੁਰੂ ਨਜ਼ਰ ਆਉਂਦਾ, ਸੱਚਾ ਪਰਮਾਤਮਾ ਹਰੇਕ ਦੇ ਅੰਦਰ ਹੀ ਨਜ਼ਰ ਆ ਜਾਂਦਾ, ਉਹਨੇ ਫਿਰ ਸੱਚੇ ਆਤਮਕ ਸੁੱਖ ਨੂੰ ਪ੍ਰਾਪਤ ਕਰ ਲਿਆ। ਬਹੁਤ ਧੀਰ ਨਾਲ ਬੈਠ ਗਿਆ, ਕਿਉਂਕਿ ਖਜ਼ਾਨਾ ਹੀ ਲੱਭ ਗਿਆ ਮਨ ਨੂੰ, ਹੁਣ ਕਾਹਲ ਖਤਮ ਹੋ ਗਈ। ਉਹ ਜਿਹੜੇ ਰੋਜ਼ ਦੇ ਸੰਸੇ ਸੋਗ ਫਿਕਰ ਸੀ, ਪਰਮਾਤਮਾ ਦੀ ਪ੍ਰਾਪਤੀ ਕਰਕੇ ਉਹ ਸਾਰੇ ਮੁਕਾ ਦਿੱਤੇ ਪਰਮਾਤਮਾ ਨੇ। ਪਰਮਾਤਮਾ ਨੇ ਕਿਰਪਾ ਕਰ ਦਿੱਤੀ, ਮਨ ਦੇ ਅੰਦਰ ਕੋਈ ਸੰਸਾ ਰਹਿਣ ਨਹੀਂ ਦਿੱਤਾ, ਕੋਈ ਕਮੀ ਨਹੀਂ ਰਹਿੰਦੀ ਹੈ ਉਹਦੇ ਮਿਲਣ ਕਰਕੇ। ਆਤਮਕ ਆਨੰਦ ਵਿੱਚ ਚਲਿਆ ਗਿਆ, ਮਾਇਆ ਵਿੱਚ ਲੱਗਣ ਕਰਕੇ ਜਿਹੜੇ ਮਨ ਨੂੰ ਸੰਸੇ ਸੀ ਉਹ ਸਾਰੇ ਹੀ ਮਿਟ ਗਏ, ਕਿਉਂਕਿ ਆਪਣੀ ਅਵਸਥਾ ਨੂੰ ਮਾਇਆ ਦੇ ਪਰਦੇ ਤੋਂ ਵੀ ਉੱਪਰ ਚੁੱਕ ਕੇ ਲੈ ਗਿਆ, ਬ੍ਰਹਮ ਦੇ ਵਿੱਚ ਚਲਿਆ ਗਿਆ। ਬ੍ਰਹਮ ਉੱਪਰ ਹੋਣ ਕਰਕੇ ਬਾਕੀ ਚੀਜ਼ਾਂ ਥੱਲੇ ਹੋਣ ਕਰਕੇ ਸਾਰੀਆਂ ਇਹਦੇ ਅਧੀਨ ਹੀ ਹੋ ਜਾਂਦੀਆਂ ਨੇ। ਸੱਚ ਮਨ ਅੰਦਰ ਰਹਿਆ ਸਮਾਏ, ਸਦਾ ਸੱਚ ਨਿਚਲ ਆਵੇ ਨਾ ਜਾਏ। ਸੱਚ ਸਰੂਪ ਪਰਮਾਤਮਾ ਮਨ ਵਿੱਚ ਹੀ ਸਮਾ ਰਿਹਾ, ਅੰਦਰ ਹੀ ਤਾਂ ਹੈ ਉਹਦੀ ਜੋਤ। ਉਹ ਸੱਚਾ ਵਾਹਿਗੁਰੂ ਸਦਾ ਨਿਚਲ ਹੁੰਦਾ, ਅਚਲ, ਜਿਹੜਾ ਨਹੀਂ ਚੱਲਦਾ ਹੈ, ਨਹੀਂ ਚਲਾਏ ਮਨ ਹੁੰਦਾ, ਨਹੀਂ ਨਾਸ ਹੁੰਦਾ, ਅਚਲ ਹੈ, ਨਾ ਉਹਨੇ ਕਿੱਧਰੋਂ ਆਉਣਾ ਨਾ ਕਿੱਧਰੋਂ ਜਾਣਾ। ਉਹਦੇ ਲਈ ਆਪਾਂ ਕਿਉਂ ਫਿਕਰ ਕਰੀਏ ਵੀ ਉਹਨੇ ਕਿਤੋਂ ਆਉਣਾ ਜਾਂ ਕਿਤੋਂ ਜਾਣਾ। ਉਹ ਤਾਂ ਸੂਰਜ ਦੀ ਧੁੱਪ ਜਿਵੇਂ ਨਾ ਕਿਤੇ ਆਉਂਦੀ ਨਾ ਜਾਂਦੀ, ਆਪਾਂ ਧੁੱਪ ਦੇ ਵਿੱਚ ਘੁੰਮ ਰਹੇ ਹਾਂ, ਜਿੱਥੇ ਮਰਜ਼ੀ ਧੁੱਪ ਪਰ ਉੱਥੇ ਹੀ ਹੈ। ਇਸੇ ਤਰ੍ਹਾਂ ਪਰਮਾਤਮਾ ਦੀ ਧੁੱਪ ਭਾਵ ਪ੍ਰਕਾਸ਼ ਜਿਹੜਾ ਨਿਚਲ ਹੈ, ਨਿਚਲ ਪ੍ਰਕਾਸ਼ ਦੇ ਵਿੱਚ ਆਪਾਂ ਘੁੰਮਦੇ ਹਾਂ ਅਤੇ ਆਪਾਂ ਉਹਦੀ ਕਿਰਪਾ ਨਾਲ ਹਿਰਦੇ ਵਿੱਚ ਵੀ ਉਹਦਾ ਪ੍ਰਕਾਸ਼ ਹੋਣ ਕਰਕੇ ਸੱਤਾ ਮਿਲੀ ਹੋਈ ਆਪਾਂ ਨੂੰ। ਸੱਚੇ ਲਾਗੈ ਸੋ ਮਨ ਨਿਰਮਲ, ਗੁਰਮਤੀ ਸੱਚ ਸਮਾਵਣਿਆ। ਜਿਹੜੇ ਗੁਰਮਤੀ ਇਹ ਸੱਚ ਵਿੱਚ ਲੱਗੇ ਨੇ ਉਹ ਨਿਰਮਲ ਮਨ ਵਾਲੇ ਸੱਚ ਸਰੂਪ ਵਿੱਚ ਸਮਾਵਣਿਆਂ ਤੋਂ ਭਾਵ ਹੁੰਦਾ ਹੈ ਅਭੇਦ ਹੋ ਜਾਣਾ। ਇੱਕ ਤਾਂ ਹੁੰਦਾ ਭੇਦ, ਭੇਦ ਹੁੰਦਾ ਫਰਕ ਪੈਣਾ, ਇੱਕ ਹੁੰਦਾ ਅਭੇਦ, ਜਿਹੜੇ ਬਿਲਕੁਲ ਲੀਨ ਹੋ ਜਾਣ, ਭੇਦ ਨਾ ਪਵੇ ਵਿੱਚ, ਕੋਈ ਫਰਕ ਨਾ ਪਵੇ, ਕੋਈ ਅੰਤਰਾ ਨਾ ਆਵੇ। ਸੱਚ ਸਾਲਾ ਹੀ ਅਵਰ ਨਾ ਕੋਈ, ਜਿਤ ਸੇਵਿਆ ਸਦਾ ਸੁਖ ਹੋਈ। ਉਹ ਸੱਚ ਨੂੰ ਸਲਾਹਣਾ ਚਾਹੀਦਾ ਹਮੇਸ਼ਾ, ਜਿਸ ਵਰਗਾ ਹੋਰ ਕੋਈ ਨਹੀਂ ਹੈ, ਜਿਨ੍ਹਾਂ ਦੀ ਸੇਵਾ ਕਰਕੇ ਫਿਰ ਸਾਨੂੰ ਹਮੇਸ਼ਾ ਆਤਮਕ ਸੁੱਖ ਹੀ ਪ੍ਰਾਪਤ ਹੁੰਦਾ। ਜੀਵ ਸੁੱਖ ਲਈ ਦੌੜਦਾ, ਜੀਵ ਨੂੰ ਕਹਿੰਦੇ ਬੈਠ ਕੇ ਸੁੱਖ ਪ੍ਰਾਪਤ ਕਰ, ਕਹਿੰਦੇ ਬਹਿ ਕੇ ਨਹੀਂ ਮਿਲਣਾ, ਦੌੜ ਕੇ ਸੁੱਖ ਮਿਲਣਾ। ਜਿੰਨਾ ਮਰਜ਼ੀ ਦੌੜ, ਨਾਮ ਤੋਂ ਬਿਨਾਂ ਸੁੱਖ ਨਹੀਂ ਹੈ, ਸੁੱਖ ਨਾ ਹੀ ਰਹੇ ਹਰ ਭਗਤ ਬਿਨਾਂ। 121 ਅੰਗ ਤੇ ਅੱਗੇ ਮਹਾਰਾਜ ਹੋਰ ਬਖਸ਼ਿਸ਼ ਕਰ ਰਹੇ ਨੇ। ਨਾਨਕ ਨਾਮ ਰਤੇ ਵਿਚਾਰੀ, ਸੱਚੋ ਸੱਚ ਕਮਾਵਣਿਆ। ਜੋ ਵਿਚਾਰਵਾਨ ਹੈ, ਨਾਮੀ ਦੇ ਨਾਮ ਵਿੱਚ ਰਤੇ ਹੋਏ ਨੇ, ਉਹ ਕੀ ਕਰਦੇ ਨੇ ਫਿਰ, ਉਹ ਸੱਚ ਹੀ ਸੱਚ ਨੂੰ ਕਮਾਉਣਾ ਕਰਦੇ। ਸੱਚੋ ਸੱਚ ਕਮਾਵਣਿਆ, ਸੱਚ ਨਿਸ਼ਚੇ ਕਰਕੇ ਉਹ ਹਮੇਸ਼ਾ ਸੱਚੇ ਦੀ ਕਮਾਈ ਕਰੀ ਜਾਂਦੇ ਨੇ, ਕਿਉਂਕਿ ਉਹ ਨਾਮ ਰੰਗ ਵਿੱਚ ਰੰਗੇ ਹੋਏ ਨੇ, ਉਹ ਵਾਹਿਗੁਰੂ ਦੀ ਉਹ ਵਿਚਾਰ ਕਰੀ ਜਾਂਦੇ ਹਮੇਸ਼ਾ, ਉਹਨਾਂ ਦੇ ਮਨ ਅੰਦਰ ਹੋਰ ਕੋਈ ਗੱਲ ਨਹੀਂ ਆਉਂਦੀ। ਮਾਝ ਮਹੱਲਾ ਤੀਜਾ, ਨਿਰਮਲ ਸ਼ਬਦ ਨਿਰਮਲ ਹੈ ਬਾਣੀ, ਨਿਰਮਲ ਜੋਤ ਸਭ ਮਾਹੇ ਸਮਾਣੀ। ਸੋ ਜਿਵੇਂ ਅੰਮ੍ਰਿਤ ਵੇਲੇ ਇੱਕ ਸ਼ਬਦ ਆਇਆ ਸੀ, ਸਿਰਫ ਅੰਮ੍ਰਿਤ ਹੀ ਉਹਦਾ ਮੁੱਖ ਰੂਪ ਸੀ, ਅੰਮ੍ਰਿਤ ਅੰਮ੍ਰਿਤ, ਉਹਦੇ ਵਿੱਚ ਬਹੁਤ ਵਾਰੀ ਗੁਰਾਂ ਨੇ ਅੰਮ੍ਰਿਤ ਹੀ ਲਿਖਿਆ। ਇਹ ਸ਼ਬਦ ਵਿੱਚ ਹੁਣ ਨਿਰਮਲ ਹੀ ਨਿਰਮਲ ਆਉਣਾ ਸਾਰਾ ਕੁਛ। ਮਹਾਰਾਜ ਜੀ ਫਰਮਾਉਂਦੇ ਨੇ ਕਿ ਗੁਰਾਂ ਦਾ ਜਿਹੜਾ ਸ਼ਬਦ ਤੋਂ ਭਾਵ ਉਪਦੇਸ਼ ਹੈ ਨਿਰਮਲ ਹੈ, ਮੈਲ ਤੋਂ ਰਹਿਤ ਜਿਹੜਾ ਉਹਨੂੰ ਨਿਰਮਲ ਕਹਿੰਦੇ ਨੇ, ਅਤੇ ਗੁਰਾਂ ਦੀ ਸੁਭਾਵਕ ਬੋਲੀ ਹੋਈ ਬਾਣੀ ਵੀ ਨਿਰਮਲ ਹੈ, ਉਹ ਸ਼ਬਦ ਜਿਹੜਾ ਬ੍ਰਹਮ ਉਹ ਵੀ ਨਿਰਮਲ ਹੈ, ਅਤੇ ਉਹਦੀ ਜਿਹੜੀ ਗਿਆਨ ਰੂਪ ਬਾਣੀ ਵੀ ਨਿਰਮਲ ਹੈ, ਉਹਦੀ ਜੋਤ ਜਿਹੜੀ ਸੱਤਾ ਵੀ ਨਿਰਮਲ ਹੈ, ਜੋ ਸਾਰਿਆਂ ਵਿੱਚ ਸਮਾ ਰਹੀ ਹੈ। ਨਿਰਮਲ ਬਾਣੀ ਹਰ ਸਾਲ ਆਹੀ ਜਪ ਹਰ ਨਿਰਮਲ ਮੈਲ ਗਵਾਵਣਿਆ। ਹਰੀ ਨਾਮ ਰੂਪ ਨਿਰਮਲ ਬਾਣੀ ਨੂੰ ਸਲਾਹੁਣਾ ਕਰੇ, ਮਹਾਰਾਜ ਕਹਿੰਦੇ ਨੇ। ਸਲਾਹੁਣ ਤੋਂ ਭਾਵ ਪੜ੍ਹੇ ਬਾਣੀ ਨੂੰ, ਫਿਰ ਬਾਣੀ ਨੂੰ ਸੁਣੇ, ਫਿਰ ਉਹਦੇ ਅਰਥ ਦੀ ਵਿਚਾਰ ਕਰੀ ਜਾਵੇ ਹੌਲੀ ਹੌਲੀ। ਨਿਰਮਲ ਹਰੀ ਵਾਹਿਗੁਰੂ ਨੂੰ ਜਪ ਕੇ ਪਾਪਾਂ ਰੂਪ ਮੈਲ ਨੂੰ ਫਿਰ ਗਵਾ ਦਿੰਦੇ ਨੇ, ਗਵਾਉਣਾ ਕਰੇ। ਜਪ ਹਰ ਨਿਰਮਲ ਮੈਲ ਗਵਾ ਬਣਿਆ, ਕਿਉਂਕਿ ਨਿਰਮਲ ਹੈ, ਜਿਵੇਂ ਪਾਣੀ ਨੂੰ ਨਿਰਮਲ ਮੰਨਿਆ, ਪਾਣੀ ਸਾਰੀਆਂ ਮੈਲਾਂ ਧੋ ਦਿੰਦਾ, ਸਾਬਣ ਲਾ ਕੇ ਫਿਰ ਸਾਰਾ ਕੁਛ ਧੁੱਪ ਜਾਂਦਾ। ਸਤਿਗੁਰੂ ਕਹਿੰਦੇ ਇਹ ਤਾਂ ਸਥੂਲ ਹੈ ਨਾ, ਆਤਮਕ ਤੌਰ 'ਤੇ ਇੱਕ ਪਵਿੱਤਰਤਾ ਹੁੰਦੀ ਹੈ, ਸਰੀਰ ਵਿੱਚ ਵੀ ਇੱਕ ਪਵਿੱਤਰਤਾ ਹੁੰਦੀ ਹੈ। ਨਹਾ ਧੋ ਕੇ ਸਰੀਰ ਜਿਹੜਾ ਹੈ ਸਾਫ਼ ਕਰ ਲੈਣਾ ਇੱਕ ਅਲੱਗ ਗੱਲ ਹੈ, ਪਰ ਸਰੀਰ ਪਵਿੱਤਰ ਹੋਣਾ, ਨਿਰਮਲ ਹੋਣਾ, ਮੈਲ ਤੋਂ ਰਹਿਤ ਹੋਣਾ ਅਲੱਗ ਚੀਜ਼ ਹੁੰਦੀ ਹੈ। ਜਿਵੇਂ ਦਸਵੇਂ ਪਾਤਸ਼ਾਹ ਨੇ ਕਿਹਾ ਸੀ ਕਿ ਪਾਣੀ ਪਿਆਓ, ਉਸ ਵਕਤ ਕੋਈ ਅਮੀਰਾਂ ਦਾ ਲੜਕਾ ਉੱਥੇ ਬੈਠਾ, ਜਿਹਦੇ ਘਰੇ ਚੰਗੇ ਨੌਕਰ ਚਾਕਰ ਸਭ ਕੁਛ ਸੀ, ਬੜਾ ਸੋਹਣਾ ਸੁਨੱਖਾ, ਚੰਗਾ ਰੰਗ, ਹੋਣਾ ਕੋਈ 18 ਸਾਲ ਦੀ ਉਮਰ ਦਾ, ਲੈ ਆਇਆ ਬਾਟਾ ਭਰ ਕੇ ਪਾਣੀ ਦਾ ਮਹਾਰਾਜ ਲਈ। ਸਤਿਗੁਰੂ ਕਹਿੰਦੇ ਬੱਚਾ ਹੱਥ ਬੜੇ ਸੁੰਦਰ ਨੇ, ਰੂਪ ਬੜਾ ਸੋਹਣਾ ਹੈ, ਕੱਦ ਬੜਾ ਉੱਚਾ ਹੈ, ਕਿਸੇ ਅਮੀਰ ਘਰ ਦਾ ਲੱਗਦਾ। ਹਾਂ ਮਹਾਰਾਜ ਜੀ, ਅਮੀਰ ਕਰਦੇ ਹੀ ਹਾਂ, 20-25 ਨੌਕਰ ਚਾਕਰ ਅੱਗੇ ਪਿੱਛੇ ਘੁੰਮਦੇ ਨੇ, ਸ਼ਾਹੂਕਾਰ ਤਕੜੇ ਹੈ। ਸੋ ਮਹਾਰਾਜ ਜੀ ਕਹਿੰਦੇ ਇਹਨਾਂ ਹੱਥਾਂ ਨਾਲ ਪਹਿਲਾਂ ਵੀ ਕਿਸੇ ਨੂੰ ਜਲ ਪਿਆਇਆ ਹੋਣਾ? ਕਹਿੰਦੇ ਨਾ ਮਹਾਰਾਜ, ਨੌਕਰ ਹੀ ਸਾਨੂੰ ਪਾਣੀ ਲਿਆ ਕੇ ਦਿੰਦੇ ਨੇ, ਅਸੀਂ ਕਦੇ ਕਿਸੇ ਨੂੰ ਪਾਣੀ ਪਿਆਇਆ ਨਹੀਂ ਇਹਨਾਂ ਹੱਥਾਂ ਨਾਲ। ਮਹਾਰਾਜ ਨੇ ਉਹਨੂੰ ਸਿੱਖਿਆ ਦੇਣ ਲਈ ਉਹ ਪਾਣੀ ਉੱਥੇ ਡੋਲ ਦਿੱਤਾ ਅਤੇ ਬਾਟਾ ਸੁੱਟ ਦਿੱਤਾ। ਕਹਿਣ ਲੱਗੇ, ਨਾ ਬੱਚਾ, ਜਿਹਨਾਂ ਹੱਥਾਂ ਨੇ ਕਦੇ ਸੇਵਾ ਨਹੀਂ ਕੀਤੀ ਉਹ ਅਪਵਿੱਤਰ ਹੱਥ ਹੁੰਦੇ ਨੇ, ਜਾ ਕੇ ਲੰਗਰ 'ਚ ਪਹਿਲਾਂ ਭਾਂਡੇ ਮਾਂਜ, ਲੰਗਰ ਵਰਤਾ, ਸੇਵਾ ਕਰ, ਝਾੜੂ ਦੇ, ਜੋੜੇ ਝਾੜ, ਸੰਗਤ ਦੀ ਸੇਵਾ ਕਰ, ਹੱਥ ਪਵਿੱਤਰ ਕਰ। ਜੇ ਤੂੰ ਹੱਥ ਪਵਿੱਤਰ ਨਾ ਕਰੇਗਾ ਤਾਂ ਤੇਰੇ ਹੱਥੋਂ ਮੈਂ ਜਲ ਨਹੀਂ ਛਕਣਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ, ਸਰੀਰ ਤਾਂ ਦੇਖਣ ਨੂੰ ਬੜਾ ਸੋਹਣਾ, ਅਤ ਸੁੰਦਰ, ਕੁਲੀਨ, ਚਤਰ, ਮੁੱਖ, ਗਿਆਨੀ, ਧਨਵੰਤ, ਮ੍ਰਿਤਕ ਕਹੀ ਹੈ ਨਾਨਕਾ ਜਿਹੇ ਪ੍ਰੀਤ ਨਹੀਂ ਭਗਵੰਤ, ਪਰ ਹੱਥਾਂ ਨੇ ਸੇਵਾ ਨਹੀਂ ਕੀਤੀ ਉਹ ਕਾਹਦੇ ਨਿਰਮਲ ਹੱਥ, ਪੈਰ ਕਦੇ ਚੱਲ ਕੇ ਨਹੀਂ ਗਏ ਗੁਰੂ ਵੱਲ ਉਹ ਕਾਹਦੇ ਨਿਰਮਲ ਪੈਰ ਨੇ, ਅੱਖਾਂ ਨੇ ਗੁਰੂ ਦਾ ਦਰਸ਼ਨ ਨਹੀਂ ਕੀਤਾ ਉਹ ਨਿਰਮਲ ਨਹੀਂ ਹੋਈਆਂ। ਇਸ ਤਰ੍ਹਾਂ ਨਿਰਮਲਤਾ ਸਰੀਰ ਦੇ ਅੰਦਰ ਨਹੀਂ ਆਈ, ਬਾਣੀ ਨਹੀਂ ਸੁਣੀ ਕੰਨ ਨਹੀਂ ਨਿਰਮਲ ਹੋਏ, ਜ਼ੁਬਾਨ ਨਾਲ ਨਾਮ ਨਹੀਂ ਜਪਿਆ ਉਹ ਨਿਰਮਲ ਨਹੀਂ ਹੋਈ। ਪਵਿੱਤ ਹੋਏ ਸੇਜਨਾ ਜਿਨ੍ਹੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨ੍ਹੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਬਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ, ਪਵਿੱਤ ਜਿਨ੍ਹੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨ੍ਹੀ ਗੁਰਮੁਖ ਹਰ ਹਰ ਧਿਆਇਆ। ਤਾਂ ਸਤਿਗੁਰੂ ਕਹਿੰਦੇ ਜਪ ਹਰ ਨਿਰਮਲ ਮੈਲ ਗਵਾਵਣਿਆ। ਹਉ ਵਾਰੀ ਜੀਉ ਵਾਰੀ ਸੁਖਦਾਤਾ ਮਨ ਵਸਾਵਣਿਆ। ਮੈਂ ਉਹਨਾਂ ਤੋਂ ਤਨ ਕਰਕੇ ਵਾਰਨੇ, ਜੀ ਕਰਕੇ ਬਲਿਹਾਰ ਜਾਵਾਂ, ਜਿਨ੍ਹਾਂ ਨੇ ਸੁਖਦਾਤੇ ਵਾਹਿਗੁਰੂ ਨੂੰ ਆਪਣੇ ਮਨ ਦੇ ਅੰਦਰ ਪਹਿਲਾਂ ਸਾਰੀਆਂ ਚੀਜ਼ਾਂ ਹੋਰ ਕੱਢ ਕੇ ਰਸ ਸੋਇਨਾ, ਰਸ ਰੁੱਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮੀਠਾ, ਰਸ ਮਾਸ, ਇੰਨੀਆਂ ਚੀਜ਼ਾਂ ਨੂੰ ਪਹਿਲਾਂ ਉਹਨਾਂ ਨੇ ਆਪਣੇ ਮਨ ਦੇ ਅੰਦਰੋਂ ਕੱਢ ਕੇ ਫਿਰ ਨਾਮ ਨੂੰ ਵਸਾਉਣਾ ਕੀਤਾ। ਹਰ ਨਿਰਮਲ ਗੁਰਸ਼ਬਦ ਸਲਾਹੀ, ਸ਼ਬਦੋ ਸੁਣ ਤਿਸਾ ਮਿਟਾਵਣਿਆ ਰਹਾਉ। ਗੁਰਸ਼ਬਦ ਦੁਆਰਾ ਜੋ ਨਿਰਮਲ ਪਰਮਾਤਮਾ ਨੂੰ ਸਲਾਹੁਣਾ ਕਰੇ ਅਤੇ ਫਿਰ ਗੁਰੂ ਸਾਹਿਬ ਦੇ ਸ਼ਬਦ ਨੂੰ ਸੁਣ ਕੇ, ਸ਼ਬਦੋ ਸੁਣ, ਇਹਦੇ ਨਾਲ ਕੀ ਹੋਏਗਾ? ਕਹਿੰਦੇ ਤੇਰੀ ਜਿਹੜੀ ਤਿਸ ਹੈ ਨਾ, ਤ੍ਰਿਸ਼ਨਾ ਹੈ, ਪਿਆਸ ਹੈ ਪਦਾਰਥਾਂ ਦੀ, ਤ੍ਰਿਸ਼ਨਾ ਇਹ ਦੂਰ ਹੋ ਜਾਏਗੀ। ਨਿਰਮਲ ਨਾਮ ਵਸਿਆ ਮਨ ਆਏ, ਮਨ ਤਨ ਨਿਰਮਲ ਮਾਇਆ ਮੋਹ ਗਵਾਏ। ਜਿਹਦੇ ਮਨ ਵਿੱਚ ਪਵਿੱਤਰ ਨਾਮ ਆ ਵਸਿਆ, ਅਤੇ ਮਾਇਆ ਦੇ ਮੋਹ ਨੂੰ ਗਵਾਉਣਾ ਕੀਤਾ, ਉਹਦਾ ਮਨ ਅਤੇ ਤਨ ਵੀ ਪਵਿੱਤਰ ਹੋ ਗਿਆ। ਮਨ ਦੇ ਅੰਦਰੋਂ ਮਾਇਆ ਦੇ ਮੋਹ ਨੂੰ ਦੂਰ ਕਰ ਦਿੱਤਾ ਜਿਨ੍ਹਾਂ ਨੇ। ਨਿਰਮਲ ਗੁਣ ਗਾਵੈ ਨਿਤ ਸਾਚੇ ਕੇ, ਨਿਰਮਲ ਨਾਦ ਵਜਾ ਬਣਿਆ। ਜਿਹੜੇ ਇਨਸਾਨ ਨਿਤਾ ਪ੍ਰਤੀ ਹਰ ਰੋਜ਼ ਸੱਚੇ ਵਾਹਿਗੁਰੂ ਦੇ ਨਿਰਮਲ ਗੁਣਾਂ ਨੂੰ ਗਾਉਂਦੇ ਨੇ, ਕਿਉਂਕਿ ਵਾਹਿਗੁਰੂ ਦੇ ਸਾਰੇ ਗੁਣ ਹੀ ਮੈਲ ਤੋਂ ਰਹਿਤ ਨੇ। ਦੁਨਿਆਵੀ ਲੋਕਾਂ ਵਿੱਚ ਗੁਣ ਤਾਂ ਹੈ, ਪਰ ਉਹ ਮੈਲ ਕਾਹਦੀ? ਲੋਭ ਦੀ, ਮਾਇਆ ਦੀ। ਕਹਿੰਦੇ ਜਿਹੜੇ ਨਿਰਮਲ ਗੁਣਾਂ ਨੂੰ ਗਾਉਂਦੇ ਨੇ ਉਹਨੂੰ ਨਿਰਮਲ ਨਾਦ ਹੁੰਦਾ, ਸ਼ੁੱਧ ਬ੍ਰਹਮ ਵਜਾ ਬਣਿਆ ਹੁੰਦਾ, ਪ੍ਰਗਟ ਹੋ ਗਿਆ ਉਹਨੂੰ, ਕਿਉਂਕਿ ਉਹਨੇ ਨਿਰਮਲ ਬਾਣੀ ਗਾਈ ਹੈ, ਨਿਰਮਲ ਨਾਮ ਜਪਿਆ। ਨਿਰਮਲ ਅੰਮ੍ਰਿਤ ਗੁਰ ਤੇ ਪਾਇਆ, ਵਿੱਚੋਂ ਆਪ ਮੁਆ ਤਿੱਥੈ ਮੋਹ ਨਾ ਮਾਇਆ। ਜਿਹਨੇ ਪਵਿੱਤਰ ਨਾਮ ਅੰਮ੍ਰਿਤ ਗੁਰਾਂ ਕੋਲੋਂ ਪ੍ਰਾਪਤ ਕਰ ਲਿਆ, ਉਹਦੇ ਹਿਰਦੇ ਵਿੱਚੋਂ ਜਿਹੜਾ ਉਹ ਸੀ ਕਿ ਮੈਂ ਆਪਾ ਭਾਵ ਮੇਰਾ, ਇਹ ਖਤਮ ਹੋ ਗਿਆ। ਉਹਨੇ ਆਪਾ ਭਾਵ ਨੂੰ ਅੰਦਰੋਂ ਹੀ ਚੁੱਕ ਦਿੱਤਾ, ਉਹਦਾ ਹੰਕਾਰ ਹੀ ਮਰ ਗਿਆ। ਕਿਉਂਕਿ ਹੰਕਾਰ ਕਰਕੇ ਆਪਾਂ ਇੱਕ ਛੋਟੀ ਜਿਹੀ ਛੱਪੜੀ ਵਾਂਗੂ ਹਾਂ, ਜਾਂ ਇੱਕ ਬੂੰਦ ਵਾਂਗੂ ਹਾਂ, ਜਾਂ ਕੌਲੀ ਕੁ ਭਰ ਪਾਣੀ। ਥੋੜ੍ਹੇ ਨੂੰ ਹੰਕਾਰ, ਵੱਡੇ ਨੂੰ ਨਹੀਂ ਹੁੰਦਾ। ਆਮ ਗਰੀਬ ਆਦਮੀ ਨੂੰ ਜਿਹਦੇ ਕੋਲ ਰੋਜ਼ 10-20 ਰੁਪਈਏ ਹੋਣ, 10-20 ਡਾਲਰ ਹੁੰਦੇ ਨੇ, ਉਹਨੂੰ ਕਿਤੇ 50,000-20,000 ਮਿਲ ਜੇ, ਉਹ ਫੁੱਲਿਆ ਨਹੀਂ ਸਮਾਉਂਦਾ, ਕਿਉਂ? ਛੋਟਾ ਪਕਾਨਾ। ਅਤੇ ਜਿਹੜਾ ਪਹਿਲਾਂ ਹੀ ਰਾਜਾ ਮਹਾਰਾਜਾ ਹੈ, ਉਹਨੂੰ ਤਾਂ ਪਤਾ ਹੀ ਨਹੀਂ ਹੁੰਦਾ ਮੇਰੇ ਕੋਲ ਕਿੰਨੇ ਕੁ ਨੇ, ਉਹਦੇ ਉੱਤੇ ਉਹਦਾ ਅਸਰ ਹੀ ਨਹੀਂ ਪੈਂਦਾ। ਇਹ ਜਿਹੜਾ ਛੋਟਾ ਹੈ, ਹੰਕਾਰ ਕਰਕੇ ਹੀ ਹੈ ਜੀਵ ਛੱਪੜੀ ਜੀ ਬਣਿਆ ਹੋਇਆ ਵਿਚਾਰਾ, ਸਮੁੰਦਰ ਦੇ ਨਾਲ ਹੀ ਮਿਲਿਆ। ਸਮੁੰਦਰ ਨੂੰ ਹੰਕਾਰ ਨਹੀਂ ਹੁੰਦਾ, ਝੀਲ ਨੂੰ ਜ਼ਿਆਦਾ ਹੰਕਾਰ, ਨਦੀ ਨੂੰ ਹੰਕਾਰ। ਸਮੁੰਦਰ ਤਾਂ ਹੈ ਹੀ ਬਹੁਤ ਉਦਾਰ, ਬਹੁਤ ਵੱਡਾ, ਵਿਸ਼ਾਲ ਹੈ। ਬ੍ਰਹਮ ਨੂੰ ਕਾਹਦਾ ਹੰਕਾਰ? ਇਹ ਜੀਵ ਨੂੰ ਹੀ ਹੰਕਾਰ ਹੈ, ਕਿਉਂਕਿ ਜੀਵ ਹੈ ਹੀ ਨਿਕਾ ਜਿਹਾ। ਇਹ ਦੂਜਿਆਂ ਜੀਵਾਂ ਨੂੰ ਦੇਖ ਦੇਖ ਕੇ ਮਹਾਰਾਜ ਕਹਿੰਦੇ ਹੰਕਾਰ ਸਹਿਤ ਹੋ ਜਾਂਦਾ, ਅਤੇ ਉੱਥੇ ਮਾਇਆ ਦਾ ਮੋਹ ਵੀ ਨਹੀਂ ਰਿਹਾ, ਕਿਉਂਕਿ ਉਹ ਹੰਕਾਰ ਮਰ ਗਿਆ ਉਹਨਾਂ ਦਾ, ਰੱਬ ਦੇ ਪਿਆਰਿਆਂ ਦਾ। ਉਹਨਾਂ ਨੇ ਹਿਰਦੇ ਵਿੱਚੋਂ ਆਪਾ ਭਾਵ ਖਤਮ ਕਰ ਦਿੱਤਾ ਕਿ ਮੈਂ ਨਾ ਹੀ ਪ੍ਰਭ, ਸਭ ਕੁਛ ਤੇਰਾ, ਮੈਂ ਤਾਂ ਹੈ ਹੀ ਨਹੀਂ। ਜਦੋਂ ਮੈਂ ਹੀ ਮਰ ਗਈ ਅੰਦਰੋਂ, ਤਾਂ ਬ੍ਰਹਮ ਚ ਲੀਨ ਹੋ ਗਿਆ। ਜਦੋਂ ਬ੍ਰਹਮ ਚ ਲੀਨ ਹੋ ਗਿਆ, ਮੈਂ ਤੋਂ ਬਿਨਾਂ ਹੋਣ ਕਰਕੇ ਉਹ ਇੰਨਾ ਜ਼ਿਆਦਾ ਵੱਡਾ ਹੋ ਗਿਆ ਕਿ ਹੰਕਾਰ ਉੱਥੇ ਖਤਮ ਹੀ ਹੋ ਗਿਆ ਅਤੇ ਪੈਰਾਂ ਥੱਲੇ ਆ ਗਿਆ, ਹੰਕਾਰ ਮਰ ਗਿਆ। ਹੰਕਾਰ ਸੀ ਉਹ ਹੀ ਛੋਟੇ ਹੋਣ ਕਰਕੇ, ਜਦੋਂ ਬ੍ਰਹਮ ਚ ਲੀਨ ਹੁੰਦਾ ਉਦੋਂ ਹੰਕਾਰ ਮੁੱਕ ਜਾਂਦਾ, ਹੰਕਾਰ ਉੱਥੇ ਰਹਿੰਦਾ ਹੀ ਨਹੀਂ ਹੈ। ਤਾਂ ਮਹਾਰਾਜ ਜੀ ਫਰਮਾਉਂਦੇ ਨੇ, ਨਿਰਮਲ ਗਿਆਨ ਧਿਆਨ ਅਤ ਨਿਰਮਲ, ਨਿਰਮਲ ਬਾਣੀ ਮਨ ਵਸਾਵਣਿਆ। ਜਿਹਨੇ ਗੁਰਾਂ ਦੀ ਪਵਿੱਤਰ ਉਪਦੇਸ਼ ਬਾਣੀ ਨੂੰ ਮਨ ਦੇ ਅੰਦਰ ਵਸਾਉਣਾ ਕੀਤਾ ਨਾ, ਉਹਨੂੰ ਜਿਹੜੀ ਸੀ ਸੰਸੇ ਵਿਪਰਜੇ ਤੋਂ ਰਹਿਤ ਨਿਰਮਲ ਗਿਆਨ ਪ੍ਰਾਪਤ ਹੋ ਗਿਆ। ਇਹ ਵਿਪਰਜੇ ਬੁੱਧੀ ਹੋ ਗਈ, ਪੁੱਠੀ ਬੁੱਧੀ ਕਹਿੰਦੇ ਇਹਨੂੰ, ਸੰਸਿਆਂ ਵਾਲੀ ਬੁੱਧੀ ਅਤੇ ਵਿਪਰਜੇ ਹੁੰਦੀ ਪੁੱਠੀ ਵਿਪਰੀਤ ਬੁੱਧੀ। ਉਹ ਵਿਪਰੀਤ ਬੁੱਧੀ ਤੋਂ ਰਹਿਤ ਹੋਣ ਕਰਕੇ ਨਿਰਮਲ ਗਿਆਨ ਪ੍ਰਾਪਤ ਹੋ ਗਿਆ, ਅਤੇ ਸੰਕਲਪਾਂ ਤੋਂ ਰਹਿਤ ਅਤਿਅੰਤ ਨਿਰਮਲ ਧਿਆਨ ਪ੍ਰਾਪਤ ਹੋ ਗਿਆ। ਕਿਉਂਕਿ ਸੰਕਲਪਾਂ ਵਿੱਚ ਇੱਕ ਹੁੰਦਾ ਸਾ ਵਿਕਲਪ ਸਮਾਧੀ, ਪਰ ਇਹਨੂੰ ਜਿਹੜੀ ਸਮਾਧੀ ਹੁਣ ਮਿਲੀ ਇਹ ਸੀਗੀ ਨਿਰਵਿਕਲਪ ਸਮਾਧੀ। ਇਹ ਸੰਕਲਪਾਂ ਤੋਂ ਰਹਿਤ ਸਮਾਧੀ ਮਿਲ ਗਈ ਇਹਨੂੰ, ਨਿਰਮਲ ਧਿਆਨ ਹੋ ਗਿਆ। ਇੱਕ ਧਿਆਨ ਉਹ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਕੋਈ ਨਾ ਕੋਈ ਮਾੜੀ ਜਿਹੀ ਹਲੇ ਵੀ ਇੱਛਾ ਜੀ ਬਣ ਜਾਂਦੀ ਹੈ, ਸੂਖਮ ਜਿਹੀ ਇੱਛਾ ਹੋ ਜਾਂਦੀ, ਕਿਉਂਕਿ ਕੁਦਰਤੀ ਗੱਲ ਹੈ। ਜਦੋਂ ਬੰਦਾ ਅਸਮਾਨ ਚ ਉੱਡ ਰਿਹਾ ਹੁੰਦਾ, ਉਦੋਂ ਥੱਲੇ ਵਾਲੇ ਘਰ ਦੇਸ਼ਾਂ ਨੂੰ ਦੇਖਦਾ, ਉਹ ਤਾਂ ਸਾਰੇ ਥੱਲੇ ਹੀ ਨੇ, ਮੈਂ ਹੀ ਉੱਪਰ ਉੱਡ ਰਿਹਾ। ਇਸੇ ਤਰ੍ਹਾਂ ਅਵਸਥਾ ਵਿੱਚ ਵੀ ਜਦੋਂ ਉੱਚਾ ਉੱਠਦਾ, ਉੱਥੇ ਵੀ ਹੰਕਾਰ ਹੋਣਾ ਸ਼ੁਰੂ ਹੋ ਜਾਂਦਾ, ਮੈਂ ਬਹੁਤ ਉੱਚਾ ਉੱਡ ਰਿਹਾ। ਮਹਾਰਾਜ ਜੀ ਕਹਿੰਦੇ, ਪਰ ਇਹ ਸੂਖਮ ਹੰਕਾਰ ਪਰਮੇਸ਼ੁਰ ਮੁਕਾ ਦਿੰਦੇ ਨੇ ਸਾਰੇ ਕਿਤੇ। ਪਰਮੇਸ਼ੁਰ ਕਹਿੰਦੇ, ਤੂੰ ਜ਼ਿਆਦਾ ਉੱਚਾ ਉੱਡ ਰਿਹਾ, ਮੈਂ ਤਿੰਨਾਂ ਲੋਕਾਂ ਵਿੱਚ ਵਿਆਪਕ ਹਾਂ। ਉੱਥੇ ਹੰਕਾਰ ਮੁੱਕ ਜਾਂਦਾ। ਜੋ ਨਿਰਮਲ ਸੇਵੇ ਸੋ ਨਿਰਮਲ ਹੋਵੇ, ਹਉਮੈ ਮੈਲ ਗੁਰਸਬਦੇ ਧੋਵੈ। ਜਿਹੜੇ ਪਵਿੱਤਰ ਗੁਰਾਂ ਦੀ ਸੇਵਾ ਕਰਦੇ ਨੇ ਉਹਨਾਂ ਦਾ ਹਿਰਦਾ ਆਪੇ ਹੀ ਹੌਲੀ ਹੌਲੀ ਕਰਕੇ ਸ਼ੁੱਧ ਹੋਣਾ ਸ਼ੁਰੂ ਹੋ ਜਾਂਦਾ, ਕਿਉਂਕਿ ਸਤਿਗੁਰੂ ਆਪਣੇ ਉਪਦੇਸ਼ ਦੁਆਰਾ ਉਹਦੇ ਅੰਦਰੋਂ ਹਉਮੈ ਦੀ ਮੈਲ ਨੂੰ ਨਾਮ ਦੇ ਨਾਲ, ਸੇਵਾ ਦੇ ਨਾਲ ਹੌਲੀ ਹੌਲੀ ਉਤਾਰਦੇ ਨੇ। ਕਾਹਲ ਨਹੀਂ ਹੁੰਦੀ, ਹੌਲੀ ਹੌਲੀ। ਜਿਹੜੇ ਸਮੁੰਦਰ ਦੀ ਖੋਜ ਕਰਦੇ ਆ, ਕਈ ਵਾਰ ਸਮੁੰਦਰੀ ਜਹਾਜ਼ ਪੁਰਾਣੇ ਡੁੱਬੇ ਹੋਏ ਕਈ 100 ਸਾਲਾਂ ਦੇ, ਉਹਨਾਂ ਵਿੱਚੋਂ ਜਿਹੜੀਆਂ ਚੀਜ਼ਾਂ ਨਿਕਲਦੀਆਂ ਉਹਨੂੰ ਖੁਰਚ ਕੇ ਉਤਾਰਦੇ ਨਹੀਂ ਗੇ, ਕਿਉਂਕਿ ਚੀਜ਼ ਖਰਾਬ ਹੋ ਜਾਣੀਆਂ। ਉਹ ਕੈਮੀਕਲ 'ਚ ਰੱਖ ਦਿੰਦੇ ਇੱਕ 'ਚ ਉਹਨੂੰ, ਉਹ 2-3 ਸਾਲਾਂ ਦੇ ਵਿੱਚ ਹੌਲੀ 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 ਉਹਦੇ ਉੱਤਲੀ ਮੈਲ ਆਪਣੇ ਆਪ ਹੀ ਲੱਥ ਜਾਂਦੀ ਹੈ, ਅੰਦਰੋਂ ਚੀਜ਼ ਐਨ ਸੋਹਣੀ ਨਿਕਲ ਆਉਂਦੀ ਹੈ। ਸਤਿਗੁਰੂ ਕਹਿੰਦੇ ਤੁਸੀਂ ਆਪਣੇ ਇੱਕਦਮ ਖੁਰਚਣ ਦਾ ਯਤਨ ਨਾ ਕਰੋ, ਅੱਜ ਹੀ ਸਾਰਾ ਕੁਛ ਨਹੀਂ ਹੋਣਾ, ਹੌਲੀ ਹੌਲੀ ਸੇਵਾ ਕਰੀ ਜਾਓ, ਸੇਵਾ ਕਰੀ ਜਾਓ, ਧੀਰਜ ਦੇ ਨਾਲ ਕਰੋ, ਮਿਹਨਤ ਕਰੋ, ਦਸਵੰਧ ਕੱਢੋ। 2.5 ਘੰਟੇ ਦਸਵੰਧ ਬਣਦਾ ਨਾਮ ਜਪਣ ਦਾ, ਸੇਵਾ ਦਾ, ਹੱਥੀਂ ਸੇਵਾ। ਮਹਾਰਾਜ ਕਹਿੰਦੇ ਫਿਰ ਹੌਲੀ ਹੌਲੀ ਕਰਕੇ ਉਹ ਮੈਲ ਜਿਹੜੀ ਲੱਥ ਜਾਂਦੀ, ਅੰਦਰੋਂ ਬਿਲਕੁਲ ਚਮਕ ਜਾਂਦਾ ਜੀਵ। ਹਉਮੈ ਮੈਲ ਗੁਰਸ਼ਬਦੇ ਧੋਵੈ, ਗੁਰੂ ਦੇ ਸ਼ਬਦ ਨਾਲ ਹਉਮੈ ਦੀ ਮੈਲ ਨੂੰ ਹੌਲੀ ਹੌਲੀ ਧੋ ਦਿੰਦੇ ਨੇ। ਨਿਰਮਲ ਵਾਜੈ ਅਨਹਦ ਧੁਨ ਬਾਣੀ, ਦਰ ਸੱਚੈ ਸੋਭਾ ਪਾਵਣਿਆ। ਅਨਹਦ ਹੁੰਦਾ ਇੱਕ ਰਸ ਗੁਰਾਂ ਦੀ ਉਪਦੇਸ਼ ਬਾਣੀ ਜਿਹੜੀ ਆ ਨਾਮ ਬਾਣੀ ਦੇ ਉਚਾਰਨ ਕਰਕੇ, ਧੁਨ ਤੋਂ ਭਾਵ ਇਹ ਕਿ ਜਿਹੜੀ ਆ ਨਾ ਨਿਰਮਲ ਵਾਜੈ ਅਨਹਦ ਧੁਨ ਬਾਣੀ, ਧੁਨ ਹੁੰਦੀ ਉਚਾਰਨ ਤੇ, ਜਿਹਨੂੰ ਨਿਰਮਲ ਪ੍ਰਭੂ ਵਾਜੈ ਹੁੰਦਾ ਪ੍ਰਗਟ ਹੋਇਆ ਹੈ, ਉਹ ਸੱਚੇ ਦਰਬਾਰ ਵਿੱਚ ਸੋਭਾ ਪਾਉਣਾ ਕਰਦਾ। ਇਹ ਤਾਂ ਸੌਖਾ ਕਿ ਦਰ ਸੱਚਾ ਸੋਭਾ ਪਾਵਣਿਆ, ਇਹਦਾ ਅਰਥ ਸੌਖਾ ਹੈ, ਪਰ ਇਹ ਕਈ ਵਾਰ ਅਰਥ ਐਸੇ ਆ ਜਾਂਦੇ ਨੇ ਕਿ ਜਿਵੇਂ ਨਿਰਮਲ ਵਾਜੈ ਅਨਹਦ ਧੁਨ ਬਾਣੀ। ਇਹ ਫਿਰ ਵਿਚਾਰ ਕਰ ਲਈ ਕਿ ਅਨਹਦ ਦਾ ਮਤਲਬ ਹੁੰਦਾ ਇੱਕ ਰਸ ਲਗਾਤਾਰ ਕੰਟੀਨਿਊਸ, ਨਾ ਖਤਮ ਹੋਣ ਵਾਲੀ ਚੀਜ਼, ਇੱਕ ਰਸ। ਇੱਕ ਰਸ ਜਿਹੜੀ ਅਨਹਦ ਗੁਰਾਂ ਦੀ ਉਪਦੇਸ਼ ਜਿਹੜੀ ਬਾਣੀ ਆ ਨਾ, ਅਨਹਦ ਬਾਣੀ, ਧੁਨ ਬਾਣੀ, ਨਾਮ ਬਾਣੀ ਦੇ ਧੁਨ ਹੁੰਦਾ, ਧੁਨੀ ਹੁੰਦੀ, ਉਚਾਰਨ ਕਰਕੇ ਹੀ ਧੁਨੀ ਹੁੰਦੀ ਆ ਨਾ। ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਤਾਂ ਧੁਨੀ ਹੁੰਦੀ ਆ ਉਹਦੀ ਉਚਾਰਨ ਤੇ, ਜਿਹਨੂੰ ਨਿਰਮਲ ਪ੍ਰਭੂ ਵਾਜੈ ਹੁੰਦਾ, ਨਿਰਮਲ ਵਾਜੈ, ਨਿਰਮਲ ਵਾਹਿਗੁਰੂ ਵਾਜੈ ਤੋਂ ਭਾਵ ਹੁੰਦਾ ਪ੍ਰਗਟ ਹੋਇਆ, ਉਹ ਸੱਚੇ ਦਰਬਾਰ ਵਿੱਚ ਜਾ ਕੇ ਸੋਭਾ ਪ੍ਰਾਪਤ ਕਰਦਾ। ਨਿਰਮਲ ਤੇ ਸਭ ਨਿਰਮਲ ਹੋਵੈ, ਨਿਰਮਲ ਮਨੁਆ ਹਰ ਸ਼ਬਦ ਪਰੋਵੈ। ਵਾਹਿਗੁਰੂ ਦੇ ਪਵਿੱਤਰ ਨਾਮ ਜਪਣ ਕਰਕੇ ਸਾਰੇ ਜੀਵ ਹੀ ਪਵਿੱਤਰ ਹੋ ਜਾਂਦੇ ਨੇ, ਇਸ ਲਈ ਗੁਰ ਸ਼ਬਦ ਦੁਆਰਾ ਮੈਲ ਤੋਂ ਰਹਿਤ ਨਿਰਮਲ ਹਰੀ ਵਿੱਚ ਆਪਣੇ ਮਨ ਨੂੰ ਪਰੋਣਾ ਕਰੇ। ਪਰੋ ਲੈਂਦੇ ਨੇ ਸੂਈ ਧਾਗਾ ਲੈ ਕੇ ਜਿਵੇਂ ਫੁੱਲਾਂ ਦੀ ਮਾਲਾ, ਇਸ ਤਰ੍ਹਾਂ ਮਨ ਨੂੰ ਨਾਮ ਦੇ ਵਿੱਚ ਪਰੋ ਲਵੇ। ਨਿਰਮਲ ਨਾਮ ਲੱਗੇ ਵਡਭਾਗੀ, ਨਿਰਮਲ ਨਾਮ ਸੁਹਾਵਣਿਆ। ਜੋ ਵਡਭਾਗੀ ਬੰਦੇ ਪਵਿੱਤਰ ਨਾਮ ਜਪਣ ਵਿੱਚ ਲੱਗੇ ਹੋਏ ਨੇ ਨਾ, ਉਹ ਨਿਰਮਲ ਨਾਮੀ ਨੂੰ ਪਾ ਕੇ ਸੁਹਾਵਣਿਆ ਸੋਭਨੀਕ ਹੋ ਜਾਂਦੇ। ਨਿਰਮਲ ਨਾਮ ਸੁਹਾਵਣਿਆ, ਉਹ ਨਿਰਮਲ ਨਾਮ ਦੇ ਵਿੱਚ ਲੱਗ ਕੇ ਨਾਮੀ ਦੀ ਪ੍ਰਾਪਤੀ ਕਰਕੇ ਫਿਰ ਸੋਭਨੀਕ ਹੋਏ ਨੇ ਜੱਗ ਦੇ ਵਿੱਚ। ਜਿਵੇਂ 15 ਭਗਤਾਂ ਦਾ ਨਾਮ ਪਹਿਲਾਂ ਚਮਕ ਜਾਂਦਾ। ਸੋ ਨਿਰਮਲ ਜੋ ਸ਼ਬਦੇ ਸੋ ਹੈ, ਨਿਰਮਲ ਨਾਮ ਮਨ ਤਨ ਮੋਹ ਹੈ। ਜੋ ਗੁਰੂ ਉਪਦੇਸ਼ ਕਰਕੇ ਸੋਭ ਰਿਹਾ ਹੈ ਉਹ ਪਵਿੱਤਰ ਹੈ। ਸੋ ਨਿਰਮਲ ਜੋ ਸ਼ਬਦੇ ਸੋ ਹੈ, ਨਿਰਮਲ ਨਾਮ ਮਨ ਤਨ ਮੋਹ ਹੈ। ਨਿਰਮਲ ਨਾਮੀ ਪਰਮਾਤਮਾ ਉਹਦੇ ਮਨ ਤਨ ਦੇ ਵਿੱਚ ਸਾਖਿਆਤ ਹੋ ਰਿਹਾ, ਪ੍ਰਗਟ ਹੋ ਰਿਹਾ ਹੈ, ਔਰ ਮਨ ਤਨ ਨੂੰ ਮੋਹ ਰਿਹਾ, ਖਿੱਚ ਵਰਿਆ ਆਪਣੇ ਵੱਲ ਨੂੰ। ਸੱਚ ਨਾਮ ਮਲ ਕਦੇ ਨਾ ਲਾਗੈ, ਮੁਖ ਉਜਲ ਸੱਚ ਕਰਾਵਣਿਆ। ਸੱਚੇ ਨਾਮੀ ਦੇ ਨਾਮ ਜਪਣ ਕਰਕੇ ਕਦੇ ਪਾਪਾਂ ਨੂੰ ਕੋਈ ਮੈਲ ਨਹੀਂ ਲੱਗਦੀ। ਸੱਚਾ ਨਾਮ ਦਰਗਾਹ ਵਿੱਚ ਵੀ ਮੂੰਹ ਉਜਲਾ ਕਰਵਾਉਂਦਾ, ਮਾਇਆ ਇੱਥੇ ਵੀ ਮੂੰਹ ਕਾਲਾ ਕਰਾਉਂਦੀ ਤੇ ਪਰਲੋਕ ਵਿੱਚ ਵੀ, ਪਰ ਸੱਚੇ ਨਾਮ ਦੇ ਵਿੱਚ ਲੱਗਣ ਕਰਕੇ ਮੂੰਹ ਪਵਿੱਤਰ ਹੋ ਜਾਂਦਾ, ਮੁੱਖ ਉਜਲਾ ਹੋ ਜਾਂਦਾ ਹੈ। ਮਨ ਮੈਲਾ ਹੈ ਦੂਜੈ ਪਾਏ, ਮੈਲਾ ਚੌਂਕਾ ਮੈਲਾ ਥਾਏ। ਇਹ ਦਵੈਸ਼ ਭਾ ਕਰਕੇ ਜਿਹਦਾ ਮਨ ਮੈਲਾ ਹੁੰਦਾ, ਈਰਖਾ ਦਵੈਸ਼, ਉਹਦਾ ਪ੍ਰਤੱਖ ਚੌਂਕਾ ਦੇਣਾ ਵੀ ਮੈਲਾ ਹੀ ਹੈ। ਚੌਂਕਾ ਲਾਉਣ ਦਾ ਉਹਦਾ ਫਾਇਦਾ ਕੀ ਹੈ? ਹਿਰਦੇ ਚ ਈਰਖਾ ਰੱਖੀ ਹੋਈ, ਦਵੈਸ਼ ਰੱਖੀ ਹੋਈ, ਉਹ ਸ਼ੂਦਰ ਹੈ, ਉਹ ਨੀਵਾਂ ਹੈ, ਅਤੇ ਰਹਿਣ ਦੀ ਥਾਂ ਸਵਾਰਨਾ ਵੀ ਉਹਦਾ ਮੈਲਾ ਹੀ ਹੈ। ਉਹ ਜਿੰਨੀ ਮਰਜ਼ੀ ਥਾਂ ਨੂੰ ਸਵਾਰ ਲਵੇ ਪਰ ਉਹ ਥਾਂ ਮੈਲੀ ਗਿਣੀ ਜਾਂਦੀ ਹੈ। ਉਹਦਾ ਜਿਹੜਾ ਅੰਦਰਲਾ ਵੀ ਅੰਤਸ਼ਕਰਨ ਰੂਪ ਚੌਂਕਾ ਹੈ ਉਹ ਵੀ ਮੈਲਾ ਹੀ ਹੈ, ਅਤੇ ਸਰੀਰ ਰੂਪ ਜਾਂ ਫਿਰ ਇੰਦਰੀਆਂ ਰੂਪੀ ਥਾਂ ਵੀ ਮੈਲਾ ਹੀ ਹੈ। ਕਿਉਂਕਿ ਇਹ ਸਤਿਗੁਰੂ ਪਹਿਲਾਂ 10 ਆਏ ਨੇ, ਕਾਰੀ ਕੱਢੀ ਕਿਆ ਥੀ ਹੈ ਜਾਂ ਚਾਰੇ ਬੈਠੀਆਂ ਨਾਲ। ਮਹਾਰਾਜ ਜੀ ਕਹਿੰਦੇ ਉਹ ਸੰਸਾਰ ਦੇ ਜਿਹੜੇ ਜੀਵ ਨੇ ਨਾ, ਉਹਨਾਂ ਦਾ ਕਿਉਂਕਿ ਹੁਣ ਸਾਰਾ ਕੁਝ ਪਹਿਲਾਂ ਤਾਂ ਨਿਰਮਲ ਨਿਰਮਲ ਹੀ ਸੁਣਾਇਆ, ਹੁਣ ਮੈਲਾ ਮੈਲਾ ਹੀ ਸੁਣਾ ਰਹੇ ਨੇ ਕਿ ਮਨ ਵੀ ਮੈਲਾ, ਚੌਂਕਾ ਮੈਲਾ, ਥਾਂ ਵੀ ਮੈਲਾ, ਅੰਤਸਕਰਨ ਵੀ ਮੈਲਾ, ਸਰੀਰ ਵੀ ਮੈਲਾ, ਇੰਦਰੀਆਂ ਰੂਪੀ ਥਾਂ ਵੀ ਮੈਲਾ। ਮੈਲਾ ਖਾਏ ਫਿਰ ਮੈਲ ਵਧਾਏ, ਮਨਮੁਖ ਮੈਲ ਦੁੱਖ ਪਾਵਣਿਆ। ਉਹਦਾ ਕਿਉਂਕਿ ਖਾਣਾ ਵੀ ਮੈਲਾ ਹੀ ਹੁੰਦਾ, ਜੋ ਵੀ ਪਦਾਰਥ ਖਾਂਦਾ ਉਹ ਮੈਲਾ ਹੀ ਖਾਂਦਾ, ਉਹਨਾਂ ਨੂੰ ਖਾ ਕੇ ਫਿਰ ਗੰਦਗੀ ਜਿਹੜੀ ਹੁੰਦੀ ਪੈਦਾ ਪਾਪਾਂ ਰੂਪ ਮੈਲ ਨੂੰ ਵਧਾਉਂਦਾ, ਉਹ ਵੀ ਮੈਲਾ ਹੀ ਹੈ, ਪਾਪਾਂ ਦੀ ਮੈਲ ਵੱਧਦੀ ਜਾਂਦੀ। ਮਨਮੁੱਖ ਬੰਦਾ ਪਾਪਾਂ ਰੂਪੀ ਮੈਲ ਕਰਕੇ ਦੁੱਖ ਦੀ ਪ੍ਰਾਪਤੀ ਕਰਦਾ। ਮਹਾਰਾਜ ਕਹਿੰਦੇ ਉਹ ਮੈਲ ਨੂੰ ਹੀ ਵਧਾਈ ਜਾਂਦਾ, ਦੁਨੀਆਂ ਦੇ ਅੰਦਰ ਗੰਦਗੀ ਨੂੰ ਵਧਾਈ ਜਾਂਦਾ, ਕਿਉਂਕਿ ਹਰ ਵਕਤ ਉਹ ਐਸੇ ਇਨਸਾਨ ਗੰਦਗੀ ਫੈਲਾਉਂਦਾ। ਸੰਸਾਰ ਦੇ ਲੋਕ ਡਰਦੇ ਨੇ ਉਹਦੇ ਤੋਂ, ਇਹਦੇ ਤੋਂ ਥੋੜ੍ਹਾ ਦੂਰ ਹੀ ਰਹੋ ਕਿਉਂਕਿ ਬੜਾ ਮੈਲਾ। ਮੈਲੇ ਨਿਰਮਲ ਸਭ ਹੁਕਮ ਸਬਾਏ, ਸੇ ਨਿਰਮਲ ਜੋ ਹਰ ਸਾਚੇ ਪਾਏ। ਮਹਾਰਾਜ ਕਹਿੰਦੇ ਅਸਲ ਵਿੱਚ ਹੁਣ ਬ੍ਰਹਮ ਬਿਰਤੀ 'ਚ ਤੁਹਾਨੂੰ ਜਾ ਕੇ ਦੱਸਦੇ ਹਾਂ ਗੱਲ ਕੀ ਹੈ। ਸਾਰੇ ਮੈਲੇ ਬੰਦੇ, ਸਾਰੇ ਨਿਰਮਲ ਪੁਰਸ਼ ਉਸ ਵਾਹਿਗੁਰੂ ਦੇ ਹੁਕਮ ਵਿੱਚ ਹੀ ਨੇ ਅਸਲ ਵਿੱਚ, ਪਰ ਜੋ ਵਾਹਿਗੁਰੂ ਸੱਚੇ ਨੂੰ ਭਾ ਗਏ ਨੇ ਉਹ ਮਹਾਰਾਜ ਨੇ ਨਿਰਮਲ ਕਰ ਦਿੱਤੇ। ਇੱਕ ਨਾ ਭਾਣਾ ਕੱਢ ਲਏ, ਇੱਕ ਨਾ ਮਾਇਆ ਵਿੱਚ ਨਿਵਾਸ। ਮਹਾਰਾਜ ਜੀ ਫਿਰ ਕਿਵੇਂ ਮੈਲ ਦੂਰ ਹੋਵੇ ਸਾਡੀ ਵੀ? ਨਾਨਕ ਨਾਮ ਵਸੈ ਮਨ ਅੰਤਰ, ਗੁਰਮੁਖ ਮੈਲ ਚੁਕਾ ਬਣਿਆ। ਮਹਾਰਾਜ ਕਥਨ ਕਰਦੇ ਨੇ ਜਿਸ ਗੁਰਮੁਖ ਦੇ ਮਨ ਵਿੱਚ ਗੁਰਾਂ ਦੁਆਰਾ ਪਰਮਾਤਮਾ ਦਾ ਨਾਮ ਵਸ ਜਾਂਦਾ ਨਾ, ਉਹਨੇ ਪਾਪਾਂ ਰੂਪੀ ਮੈਲ ਨੂੰ ਚੁਕਾਵਣਿਆਂ ਤੋਂ ਭਾਵ ਦੂਰ ਕੀਤਾ, ਉਹ ਹੋ ਗਿਆ ਨਿਰਮਲ।